कुर्बान तेरे नाम हमारी हवार में कुर्बान तेरे नाम कुर्बान तेरे नाम नो कुर्बान तेरे नाम नो कुर्बान तेरे नाम नो हवारी हवार में कुर्बान तेरे नाम नो संसार उपाया सिरे सिर तंदे लाया विखे कीता अपना कर कुदरत पासा टल दियो जोगी अंदर जोगिया तुम पोगी अंदर पोगिया तेरा अंत ना पाया सुर्ग मच बेयाल
प्रगट पहाड़े जपदा सब नावे नु परतापदा सतगुर बाजना पायो सब मोहि माया जल जीओ कुर्बान तेरे नाम।
जाइए जित मिलिए परम गत पाए सुर नर मुन जन लोच दे संगत कैसी जानिए जिते एको नाम बखानिए एको नाम हुक्म है नानक सतगुरु दिया बुझाए
सवेर दा वेला हरे परे खेत हन एक टुटे हुए दरख दे नाल ढोल लगा के एक पेंडू बीबी बैठी है कोल एदे खाली बर्तन पए हन अपने पति नूं खूह ते शाह वेला खवा के आई शाह वेला नाश्ता सवेर दी रोटी इस पेंडू बीबी ने गोड़ियां ते हाथ रखे हन हथां ते सिर रखे है थोड़ी दूर नदी वगदी है नदी वाले पासे आ रही एक आवाज नू सुनन दी कोशिश पई करती है कदी कदी आवाज सुनाई देंदी है कदी ए आवाज पानी दे शोर विच गुम हो जांदी है तीन दिन हो गए इस पेंडू बीबी नू ये आवाज सुन दिया आवाज सुन दी है मन नू खिच पैंदी है एक मन करदा चल के देखा ਗਾਣ ਵਾਲਾ ਕੌਣ ਹੈ। ਫਿਰ ਡਰ ਵੀ ਲੱਗਦਾ, ਪਤਾ ਨਹੀਂ ਗਾਣ ਵਾਲਾ ਕੌਣ ਹੋਵੇਗਾ, ਹੈ ਅਨਪੜ੍ਹ, ਪਰ ਮਨ ਵਿੱਚ ਰੱਬ ਦਾ ਪਿਆਰ ਹੈ। ਅਖੀਰ ਫੈਸਲਾ ਕੀਤਾ, ਚੱਲ ਕੇ ਦੇਖਾਂ ਤੇ ਸਹੀ, ਭਲਾ ਗਾਉਣ ਵਾਲਾ ਕੌਣ ਹੈ। ਖਾਲੀ ਭਾਂਡੇ ਸਿਰ ਤੇ ਚੁੱਕੇ ਇਹ ਪੇਂਡੂ ਬੀਬੀ ਉਸ ਪਾਸੇ ਵੱਲ ਚੱਲ ਪਈ ਜਿਧਰੋਂ ਆਵਾਜ਼ ਆ ਰਹੀ ਸੀ। ਆਓ ਇੱਕ ਵਾਰੀ ਸ਼ਬਦ ਦੀਆਂ ਇਹਨਾਂ ਪੰਕਤੀਆਂ ਨੂੰ ਸਾਰੇ ਰਲ ਕੇ ਪੜ੍ਹੀਏ ਔਰ ਸੁਣੀਏ ਵੀ। ਪੇਂਡੂ ਬੀਬੀ ਜਿੱਥੋਂ ਆਵਾਜ਼ ਆ ਰਹੀ ਸੀ ਉਸ ਜਗ੍ਹਾ ਜਾ ਪਹੁੰਚੀ, ਕੀ ਤੱਕਦੀ ਹੈ, ਉੱਥੇ ਇੱਕ ਵਜੰਤਰੀ ਬੈਠਾ ਹੈ ਜਿਹਦੀ ਝੋਲੀ ਵਿੱਚ ਇੱਕ ਸਾਜ ਪਿਆ। ਜਿਵੇਂ ਅਸੀਂ ਵਾਜਾ ਵਜਾ ਕੇ ਕੀਰਤਨ ਕਰ ਰਹੇ ਹਾਂ, ਤੁਸੀਂ ਸਾਨੂੰ ਰਾਗੀ ਵੀ ਕਹਿ ਸਕਦੇ ਹੋ, ਕੀਰਤਨੀਏ ਵੀ ਕਹਿ ਸਕਦੇ ਹੋ। ਜਿਹੜਾ ਇਕੱਲਾ ਸਾਜ ਵਜਾਉਂਦਾ ਹੋਵੇ ਉਹਨੂੰ ਸਾਜਿੰਦਾ ਵੀ ਕਹਿ ਸਕਦੇ ਹੋ ਅਤੇ ਵਜੰਤਰੀ ਵੀ, ਸਾਜ ਵਜਾਉਣ ਵਾਲਾ। ਇਸ ਪੇਂਡੂ ਬੀਬੀ ਨੇ ਧੱਕਿਆ ਇੱਕ ਵਜੰਤਰੀ ਬੈਠਾ ਹੈ ਦੀ ਝੋਲੀ ਵਿੱਚ ਸਾਜ ਹੈ। ਇਸ ਬੀਬੀ ਨੇ ਮੱਥਾ ਟੇਕਿਆ, ਝੱਕਦਿਆਂ ਝੱਕਦਿਆਂ ਪੁੱਛਿਆ, ਸਾਈਂ ਜੀ ਤੁਸੀਂ ਕਿਹੜੇ ਦੇਸ਼ ਦੇ ਲੋਕ ਹੋ, ਗਾਉਂਦੇ ਹੋ ਕਿ ਜਾਦੂ ਧੂੜਦੇ ਹੋ, ਢਾਡੀ ਵੀ ਸੁਣੀ ਦੇ ਨੇ, ਵਿਆਹਾਂ ਵਿੱਚ ਗੀਤ ਗਾਈ ਦੇ ਨੇ, ਸੁਣੀ ਦੇ ਨੇ, ਪਰ ਐਡੀ ਮਿੱਠੀ ਆਵਾਜ਼ ਪਹਿਲਾਂ ਕਦੀ ਨਹੀਂ ਸੁਣੀ। ਸੁਣਿਆ ਇੰਦਰ ਲੋਕ ਵਿੱਚ ਦੇਵਤੇ ਬਹੁਤ ਅੱਛਾ ਗਾਉਂਦੇ ਹਨ, ਤੁਸੀਂ ਇੰਦਰ ਲੋਕ ਤੋਂ ਆਏ? ਉਹ ਵਜੰਤਰੀ ਕਹਿਣ ਲੱਗਾ, ਨਹੀਂ ਬੇਟਾ, ਅਸੀਂ ਇਸੇ ਧਰਤੀ ਦੇ ਲੋਕ, ਇੱਥੇ ਸਾਡੇ ਮਾਤਾ ਪਿਤਾ ਭੈਣ ਭਰਾ ਹਨ। ਇਸ ਬੀਬੀ ਨੇ ਚਾਰ ਚਪੇਰੇ ਧੱਕਿਆ, ਕਹਿਣ ਲੱਗੀ, ਨਹੀਂ, ਅਗਰ ਤੁਸੀਂ ਇਸ ਧਰਤੀ ਦੇ ਹੋਵੋ ਤੁਹਾਨੂੰ ਭੁੱਖ ਨਾ ਲੱਗੇ? ਮੈਨੂੰ ਤਿੰਨ ਦਿਨ ਹੋ ਗਏ ਦੇਖਦਿਆਂ, ਨਾ ਤੁਸੀਂ ਕਿਧਰੇ ਗਏ, ਨਾ ਆਏ, ਨਾ ਤੁਹਾਡੇ ਕੋਲ ਕੋਈ ਚੁੱਲ੍ਹਾ, ਨਾ ਕੋਈ ਭਾਂਡਾ। ਅਗਰ ਇਸ ਲੋਕ ਦੇ ਹੋਵੋ, ਇਸ ਧਰਤੀ ਦੇ ਹੋਵੋ ਤੇ ਤੁਹਾਨੂੰ ਭੁੱਖ ਨਾ ਲੱਗੇ? ਤਾਂ ਉਹ ਵਜੰਤਰੀ ਕਹਿਣ ਲੱਗਾ, ਬੇਟਾ ਸਾਨੂੰ ਭੁੱਖ ਵੀ ਲੱਗਦੀ ਹੈ, ਪਰ ਜਦੋਂ ਮਿਲੇ ਉਦੋਂ ਖਾਣੇ। ਫਿਰ ਬੇਟਾ ਮੈਨੂੰ ਤਾਂ ਭੁੱਖ ਲੱਗਦੀ ਰਹਿੰਦੀ ਏ, ਪਰ ਜਿਹੜਾ ਮੇਰਾ ਮਾਲਕ ਹੈ ਉਹ ਤੇ ਨਾਮ ਦੇ ਆਸਰੇ ਜਿਉਂਦਾ ਹੈ। ਇਹ ਬੀਬੀ ਨੇ ਇੱਧਰ ਉੱਧਰ ਧੱਕਿਆ ਤੇ ਫਿਰ ਪੁੱਛਿਆ, ਸਾਈਂ ਜੀ ਤੁਹਾਡਾ ਮਾਲਕ ਕਿੱਥੇ? ਉਸ ਵਜੰਤਰੀ ਨੇ ਕਿਹਾ, ਬੇਟਾ ਮੇਰਾ ਮਾਲਕ ਉਹ ਜਰਾ ਟਹਿਲਣ ਵਾਸਤੇ ਗਏ ਨੇ, ਸੈਰ ਵਾਸਤੇ ਗਏ ਨੇ। ਇਹ ਬੀਬੀ ਕਹਿਣ ਲੱਗੀ, ਸਾਈਂ ਜੀ ਜੇ ਮੈਂ ਦੁੱਧ ਲੈ ਕੇ ਆਵਾਂ ਤੁਹਾਡਾ ਮਾਲਕ ਦੁੱਧ ਪੀ ਲਵੇਗਾ? ਵਜੰਤਰੀ ਨੇ ਕਿਹਾ, ਹਾਂ ਬੇਟਾ, ਅਗਰ ਕੋਈ ਸ਼ਰਧਾ ਭਾਵਨਾ ਦੇ ਨਾਲ ਮੇਰੇ ਮਾਲਕ ਨੂੰ ਦੁੱਧ ਭੇਟ ਕਰੇ ਤਾਂ ਉਹ ਦੁੱਧ ਦੇ ਬਦਲੇ ਪੁੱਤਰਾਂ ਦੇ ਨਾਲ, ਪੁੱਤਰਾਂ ਦੀਆਂ ਦਾਤਾਂ ਨਾਲ ਝੋਲੀਆਂ ਭਰ ਦਿੰਦਾ ਹੈ। ਇਸ ਬੀਬੀ ਨੇ ਠੰਡਾ ਹੋਕਾ ਭਰਿਆ। ਕਈ ਸਾਲ ਹੋ ਗਏ ਸਨ ਵਿਆਹ ਨੂੰ, ਘਰ ਵਿੱਚ ਕੋਈ ਧੀ ਪੁੱਤਰ ਨਹੀਂ ਸੀ। ਮਨ ਵਿੱਚ ਸੋਚਿਆ, ਸ਼ਾਇਦ ਇੱਥੋਂ ਕੋਈ ਖੈਰ ਪੈ ਜਾਵੇ। ਮੱਥਾ ਟੇਕਿਆ ਔਰ ਇਹ ਬੀਬੀ ਦੁੱਧ ਲੈਣ ਵਾਸਤੇ ਘਰ ਨੂੰ ਚੱਲ ਪਈ। ਘਰ ਪਹੁੰਚੀ, ਘਰ ਦਾ ਕੰਮ ਕੀਤਾ, ਦੁੱਧ ਗਰਮ ਕਰਕੇ ਗੜਵੇ ਵਿੱਚ ਪਾਇਆ, ਛੰਨੇ ਵਿੱਚ ਸ਼ੱਕਰ ਪਾਈ, ਦੁੱਧ ਦਾ ਗੜਵਾ ਸਿਰ 'ਤੇ ਚੁੱਕ ਕੇ ਉਸੇ ਨਦੀ ਦੇ ਕਿਨਾਰੇ ਵੱਲ ਚੱਲ ਪਈ। ਜਿਸ ਵੇਲੇ ਬੀਬੀ ਨਦੀ ਕਿਨਾਰੇ ਪਹੁੰਚੀ, ਸਾਧ ਸੰਗਤ ਤਾਂ ਕੀ ਤੱਕਦੀ ਹੈ? ਵਜੰਤਰੀ ਸਾਜ ਵਜਾ ਰਿਹਾ ਤੇ ਵਜੰਤਰੀ ਦਾ ਮਾਲਕ ਕੁਝ ਗਾ ਰਿਹਾ ਹੈ। ਸੱਚਮੁੱਚ ਮਾਲਕ ਹੀ ਤੇ ਹੈ ਨਾ, ਕੌਣ? ਧੰਨ ਗੁਰੂ ਨਾਨਕ ਸਾਹਿਬ ਤੇ ਵਜੰਤਰੀ ਭਾਈ ਮਰਦਾਨਾ। ਭਾਈ ਮਰਦਾਨਾ ਰਬਾਬ ਵਜਾ ਰਿਹਾ, ਧੰਨ ਗੁਰੂ ਨਾਨਕ ਸਾਹਿਬ ਸਾਰੰਗ ਰਾਗ ਦਾ ਇਹ ਸ਼ਬਦ ਗਾ ਰਿਹਾ।
ਹਰ ਬਿਨ ਕਿਉਂ ਰਹੀਏ ਦੁੱਖ ਵਿਆਪੈ, ਜੀਵਾ ਸਾਧਨ ਭੀ ਕੀ ਰਸ ਬਿਨ, ਬਿਨ ਪ੍ਰਭ ਕਾਲ ਸੰਤਾਪੈ।
ਹਰ ਬਿਨ ਕਿਉਂ ਰਹੀਏ ਦੁੱਖ ਵਿਆਪੇ, ਹਰੀ ਦੇ ਨਾਮ ਤੋਂ ਬਗੈਰ ਦੁੱਖ ਹਨ। ਇਸ ਕਰਕੇ ਮੈਂ ਹਰੀ ਦੇ ਨਾਮ ਤੋਂ ਬਗੈਰ, ਉਸ ਵਾਹਿਗੁਰੂ ਦੇ ਨਾਮ ਤੋਂ ਬਗੈਰ ਜੀ ਨਹੀਂ ਸਕਦਾ। ਇਸ ਬੀਬੀ ਨੇ ਦੁੱਧ ਦਾ ਗੜਵਾ ਇੱਕ ਪਾਸੇ ਰੱਖਿਆ, ਮੱਥਾ ਟੇਕਿਆ, ਚੌਂਕੜਾ ਮਾਰ ਕੇ ਬਹਿ ਗਈ, ਸਿਰ ਧਰਤੀ ਨਾਲ ਜਾ ਲੱਗਾ। ਸ਼ਬਦ ਦਾ ਭੋਗ ਪਾਇਆ। ਧੰਨ ਗੁਰੂ ਨਾਨਕ ਸਾਹਿਬ ਨੇ ਅੱਖਾਂ ਖੋਲੀਆਂ, ਇਸ ਪੇਂਡੂ ਬੀਬੀ ਵੱਲ ਤੱਕਿਆ ਤੇ ਸਤਿਗੁਰ ਮੁਸਕਰਾ ਕੇ ਕਹਿੰਦੇ ਨੇ, ਬੇਟਾ ਉੱਠ। ਪਰ ਸਾਧ ਸੰਗਤ, ਬੇਟਾ ਨੂੰ ਹੋਸ਼ ਕਿੱਥੇ? ਫਿਰ ਸਤਿਗੁਰਾਂ ਕਿਹਾ, ਬੇਟਾ ਉੱਠ। ਸਿਰ ਚੁੱਕਿਆ, ਪਰ ਗੁਰੂ ਸਾਹਿਬਾਂ ਦੇ ਚਿਹਰੇ ਦਾ ਜਲਾਲ ਨਾ ਸਹਾਰ ਸਕੇ। ਉਹਦੀ ਕਿਰਪਾ ਤੋਂ ਬਗੈਰ ਅਸੀਂ ਉਹਦੇ ਦਰਸ਼ਨ ਵੀ ਨਹੀਂ ਕਰ ਸਕਦੇ। ਸਿਰ ਫਿਰ ਧਰਤੀ ਨਾਲ ਜਾ ਲੱਗਾ। ਹੁਣ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਬਲ ਬਖਸ਼ਿਆ। ਸਾਹਿਬ ਜੀ ਕਹਿਣ ਲੱਗੇ, ਬੇਟਾ ਨਿਹਾਲ ਉੱਠ। ਸਿਰ ਚੁੱਕਿਆ, ਇਸ ਪੇਂਡੂ ਬੀਬੀ ਨੇ ਹੱਥ ਜੁੜੇ ਹੋਏ ਨੇ, ਅੱਖਾਂ ਵਿੱਚ ਪਿਆਰ ਦੇ ਅਥਰੂ ਹਨ। ਸਰੀਰ ਮਨ ਨੂੰ ਹਲਕਾ ਫੁੱਲ ਹੋ ਗਿਆ। ਇੰਜ ਲੱਗਦਾ ਜਿਵੇਂ ਰੋਮ ਰੋਮ ਵਿੱਚੋਂ ਹੁਣ ਸਤਨਾਮ ਵਾਹਿਗੁਰੂ ਦੀ ਆਵਾਜ਼ ਪਈ ਆਉਂਦੀ। ਕਹਿਣ ਲੱਗੀ, ਮਹਾਰਾਜ ਤੁਹਾਡੀਆਂ ਦਿੱਤੀਆਂ ਦਾਤਾਂ ਵਿੱਚੋਂ ਦੁੱਧ ਲੈ ਕੇ ਆਈ ਹਾਂ, ਦੁੱਧ ਛਕੋ। ਧੰਨ ਗੁਰੂ ਨਾਨਕ ਸਾਹਿਬ ਮੁਸਕਰਾਏ ਤੇ ਮੁਸਕਰਾ ਕੇ ਕਹਿਣ ਲੱਗੇ, ਬੇਟਾ ਤੁਸੀਂ ਸੰਸਾਰੀ ਲੋਕ ਹੋ, ਤੁਹਾਨੂੰ ਦੁੱਧ ਪੁੱਤਰ ਦੀ ਲੋੜ ਹੁੰਦੀ ਹੈ, ਇਹ ਦੁੱਧ ਤੁਸੀਂ ਛਕੋ। ਪੁੱਤਰ ਦਾ ਨਾਂ ਲਿਆ, ਫਿਰ ਠੰਡਾ ਹੋਕਾ ਭਰਿਆ ਤੇ ਨਾਲੇ ਮਨ ਵਿੱਚ ਸੋਚਦੀ ਹੈ, ਸ਼ਾਇਦ ਇੱਥੋਂ ਪੁੱਤਰ ਦੀ ਦਾਤ ਮਿਲ ਜਾਵੇ। ਕਹਿਣ ਲੱਗੀ, ਦਾਤਾ ਅਸੀਂ ਕੀ ਦੇਣ ਜੋਗੇ ਹਾਂ, ਇਹ ਤੇਰੀਆਂ ਦਿੱਤੀਆਂ ਦਾਤਾਂ, ਇਹ ਦੁੱਧ ਤੁਸੀਂ ਛਕੋ। ਧੰਨ ਗੁਰੂ ਨਾਨਕ ਸਾਹਿਬ ਨੇ ਉਸ ਦੁੱਧ ਦੇ ਤਿੰਨ ਹਿੱਸੇ ਕੀਤੇ। ਆਪ ਦੁੱਧ ਪੀਤਾ, ਭਾਈ ਮਰਦਾਨੇ ਨੇ ਦੁੱਧ ਪੀਤਾ, ਇਸ ਬੀਬੀ ਨੇ ਦੁੱਧ ਪੀਤਾ, ਮੱਥਾ ਟੇਕਿਆ, ਘਰ ਚਲੀ ਗਈ। ਇਸ ਬੀਬੀ ਦਾ ਹੁਣ ਰੋਜ਼ ਦਾ ਕੰਮ ਬਣ ਗਿਆ, ਪਤੀ ਨੂੰ ਖੂਹ ਤੇ ਰੋਟੀ ਖਵਾਉਣੀ, ਘਰ ਦਾ ਕੰਮ ਕਰਨਾ, ਫਿਰ ਦੁੱਧ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਉਣਾ ਤੇ ਜਿਹੜਾ ਸਮਾਂ ਵਿਹਲਾ ਬਚ ਜਾਣਾ, ਘਰ ਦਾ ਬੂਹਾ ਬੰਦ ਕਰਕੇ ਬਹਿ ਜਾਣਾ ਤੇ ਬਾਬੇ ਨਾਨਕ ਦੇ ਚਰਨਾਂ ਦੇ ਨਾਲ ਮਨ ਜੋੜ ਲੈਣਾ। ਆਓ ਇੱਕ ਵਾਰੀ ਆਪਾਂ ਵੀ ਸਾਰੇ ਜਪੀਏ, ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦੀ ਸੰਗਤ ਨਹੀਂ ਸੀ ਹੋਈ, ਉਸ ਵੇਲੇ ਇਹ ਬੀਬੀ ਵਿਹਲਾ ਸਮਾਂ ਪਿੰਡ ਦੀਆਂ ਔਰਤਾਂ ਨਾਲ ਬੈਠ ਕੇ ਗੱਪਾਂ ਮਾਰਨੀਆਂ, ਪਰ ਹੁਣ ਉਹਨਾਂ ਔਰਤਾਂ ਕੋਲ ਨਹੀਂ ਬੈਠਦੀ। ਵਿਹਲਾ ਸਮਾਂ ਜਦੋਂ ਵੀ ਮਿਲਦਾ ਹੈ, ਗੁਰੂ ਨਾਨਕ ਦੇ ਚਰਨਾਂ ਨਾਲ ਮਨ ਜੋੜਦੀ, ਸਿਮਰਨ ਕਰਦੀ। ਜਿਨ੍ਹਾਂ ਬੀਬੀਆਂ ਕੋਲ ਬੈਠਿਆ ਕਰਦੀ ਸੀ, ਉਹਨਾਂ ਨੇ ਇਸ ਗੱਲ ਦੀ ਚਰਚਾ ਸ਼ੁਰੂ ਕਰ ਦਿੱਤੀ ਕਿ ਦੋਦੇ ਦੀ ਘਰਵਾਲੀ ਅੱਜ ਕੱਲ੍ਹ ਸਾਡੇ ਕੋਲ ਬਹਿੰਦੀ ਨਹੀਂ, ਇਹ ਤੇ ਜੰਗਲ ਵਿੱਚ ਸਾਧਾਂ ਕੋਲ ਦੁੱਧ ਲੈ ਕੇ ਜਾਂਦੀ, ਜਿੰਨੇ ਮੂੰਹ ਉਨੀਆਂ ਗੱਲਾਂ। ਔਰਤਾਂ ਤੋਂ ਗੱਲ ਚੱਲਦੀ ਬੰਦਿਆਂ ਤੱਕ ਪਹੁੰਚੀ, ਬੰਦਿਆਂ ਤੋਂ ਗੱਲ ਚੱਲਦੀ ਦੋਦੇ ਤੱਕ ਜਾ ਪਹੁੰਚੀ। ਕਿਸੇ ਨੇ ਕਿਹਾ, ਓਏ ਦੋਦਿਆ, ਸਾਰਾ ਦਿਨ ਖੇਤਾਂ 'ਤੇ ਰਹਿਣਾ, ਕਦੀ ਘਰ ਦੀ ਖਬਰ ਵੀ ਰੱਖੀ? ਤੇਰੀ ਘਰ ਵਾਲੀ ਸਾਧਾਂ ਕੋਲ ਦੁੱਧ ਲੈ ਕੇ ਜਾਂਦੀ ਪਰ ਸਾਸੰਗ ਦੁੱਧਾ ਕੰਨਾਂ ਦਾ ਕੱਚਾ ਨਹੀਂ ਸੀ ਘਰਵਾਲੀ ਆਗਿਆਕਾਰ ਸੀ ਦੁੱਧਾ ਕਹਿਣ ਲੱਗਾ ਜਦੋਂ ਤੱਕ ਅੱਖੀਂ ਨਾ ਦੇਖਾਂ ਮੈਂ ਘਰਵਾਲੀ ਨੂੰ ਕੁਝ ਨਹੀਂ ਕਹਿਣਾ ਅਗਲਾ ਦਿਨ ਚੜ੍ਹਿਆ ਰੋਜ਼ ਦੀ ਤਰ੍ਹਾਂ ਦੁੱਧ ਦੀ ਘਰਵਾਲੀ ਨੇ ਘਰ ਦਾ ਕੰਮ ਕੀਤਾ ਪਤੀ ਨੂੰ ਪ੍ਰਸ਼ਾਦਾ ਛਕਾਇਆ ਫਿਰ ਦੁੱਧ ਗਰਮ ਕਰਕੇ ਗੜਵੇ ਵਿੱਚ ਪਾਇਆ ਦੁੱਧ ਦਾ ਗੜਵਾ ਸਿਰ ਤੇ ਚੁੱਕ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਈ ਤੇ ਅੱਜ ਦੋਧੇ ਨੇ ਵੀ ਡੰਗਰ ਖੂਹ ਤੇ ਬੰਨੇ ਹੱਥ ਵਿੱਚ ਡਾਂਗ ਪਕੜ ਲਈ ਤੇ ਘਰਵਾਲੀ ਦਾ ਪਿੱਛਾ ਕਰਦਾ ਲੁਕਦਾ ਛਿਪਦਾ ਦੋਧਾ ਵੀ ਚੱਲ ਪਿਆ ਤੇ ਜਿਸ ਵੇਲੇ ਇਹ ਦੋਧਾ ਘਰਵਾਲੀ ਦਾ ਪਿੱਛਾ ਕਰਦਾ ਉੱਥੇ ਪਹੁੰਚਿਆ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਬਿਰਾਜਮਾਨ ਸਨ ਸਾਸੰਗ ਇੱਥੇ ਪਾਪ ਕਿੱਥੇ ਇੱਥੇ ਤੇ ਆਪ ਨਿਰੰਕਾਰ ਸੀ ਆਪ ਨਾਰਾਇਣ ਸੀ ਜਿਸ ਵੇਲੇ ਦੋਧੇ ਦੀ ਘਰਵਾਲੀ ਦੁੱਧ ਲੈ ਕੇ ਪਹੁੰਚੀ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸਾਰੰਗ ਰਾਗ ਦਾ ਅੱਜ ਦੂਸਰਾ ਸ਼ਬਦ ਪੜ੍ਹ ਰਹੇ ਸਨ
ਹਰ ਬਿਨ ਕਿਉਂ ਜੀਵਾ ਮੇਰੀ ਮਾਂ ਜੈ ਜਗਦੀਸ਼ ਤੇਰਾ ਜਸ ਜਾਚੋ ਮੈਂ ਹਰ ਬਿਨ ਰਹਿ ਨਾ ਜਾ
ਪਹਿਲਾ ਸ਼ਬਦ ਸੀ ਹਰ ਬਿਨ ਕਿਉਂ ਰਹੀਏ ਦੁੱਖ ਵਿਆਪੇ ਇਹ ਦੂਸਰਾ ਸ਼ਬਦ ਹਰ ਬਿਨ ਕਿਉਂ ਜੀਵਾਂ ਮੇਰੀ ਮਾਈ ਐ ਮੇਰੀ ਮਾਂ ਨਾਮ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਸ਼ਬਦ ਦਾ ਭੋਗ ਪਿਆ ਧੰਨ ਗੁਰੂ ਨਾਨਕ ਸਾਹਿਬ ਨੇ ਅੱਜ ਦੁੱਧ ਦੇ ਚਾਰ ਹਿੱਸੇ ਕੀਤੇ ਇਹ ਬੀਬੀ ਚਾਰ ਚਪੇਰੇ ਦੇਖਦੀ ਹੈ ਤੇ ਨਾਲੇ ਪੁੱਛਦੀ ਹੈ ਮਹਾਰਾਜ ਅੱਗੇ ਦੁੱਧ ਦੇ ਤਿੰਨ ਹਿੱਸੇ ਕਰਦੇ ਸੀ ਅੱਜ ਚਾਰ ਹਿੱਸੇ ਕੀਤੇ ਇਹ ਚੌਥਾ ਹਿੱਸਾ ਕਿਹਦਾ ਧੰਨ ਗੁਰੂ ਨਾਨਕ ਸਾਹਿਬ ਮੁਸਕਰਾਏ ਤੇ ਮੁਸਕਰਾ ਕੇ ਕਹਿਣ ਲੱਗੇ ਬੇਟਾ ਤੈਨੂੰ ਨਹੀਂ ਪਤਾ ਇਹ ਚੌਥਾ ਹਿੱਸਾ ਕਿਹਦਾ ਦੋਧੇ ਦੀ ਘਰਵਾਲੀ ਹੱਥ ਜੋੜ ਕੇ ਕਹਿਣ ਲੱਗੀ ਦਾਤਾ ਅਸੀਂ ਅਲਪੱਗ ਜੀਵ ਤੇਰੀਆਂ ਤੂੰ ਜਾਣ ਮੈਨੂੰ ਨਹੀਂ ਪਤਾ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬੇਟਾ ਇਹ ਚੌਥਾ ਹਿੱਸਾ ਤੇਰੇ ਪਤੀ ਦਾ ਉਹ ਦਰਖਤ ਦੇ ਓਲੇ ਲੁੱਕ ਕੇ ਬੈਠਾ ਜਾ ਉਸਨੂੰ ਬੁਲਾ ਲਿਆ ਸਾਸੰਗ ਜਿਸ ਵੇਲੇ ਇਹ ਸੁਣਿਆ ਤਾਂ ਇਸ ਬੀਬੀ ਦੇ ਮਨ ਵਿੱਚੋਂ ਪਤੀ ਦਾ ਡਰ ਵੀ ਦੂਰ ਹੋ ਗਿਆ ਗੁਰੂ ਤੇ ਹੋਰ ਭਰੋਸਾ ਬਚ ਗਿਆ ਕਿ ਗੁਰੂ ਅੰਤਰਯਾਮੀ ਵੀ ਹੈ ਚਾਈ ਚਾਈ ਉੱਠੀ ਉਸ ਪਾਸੇ ਚੱਲ ਪਈ ਜਿੱਥੇ ਦੋਧਾ ਡਾਂਗ ਲੈ ਕੇ ਬੈਠਾ ਹੋਇਆ ਆਓ ਇੱਕ ਵਾਰੀ ਇਹਨਾਂ ਪੰਕਤੀਆਂ ਨੂੰ ਸਾਰੇ ਰਲ ਕੇ ਪੜ੍ਹੀਏ
ਵੇਖੇ ਕੀਤਾ ਆਪਣਾ
ਘਰ ਵਾਲੀ। ਉੱਥੇ ਜਾ ਪਹੁੰਚੀ ਜਿੱਥੇ ਦੁੱਧਾ ਲੁਕ ਕੇ ਬੈਠਾ ਸੀ, ਹੱਥ ਵਿੱਚ ਡਾਂਗ ਪਕੜ ਕੇ। ਦੁੱਧੇ ਦੀ ਘਰਵਾਲੀ ਨੇ ਕਿਹਾ, ਪਤੀ ਦੇਵ ਚਲੋ ਤੁਹਾਨੂੰ ਸਤਿਗੁਰ ਯਾਦ ਕਰਦੇ ਹਾਂ। ਸਾਧ ਡਾਂਗ ਤੇ ਉੱਥੇ ਹੀ ਰਹਿ ਗਏ, ਅੱਖਾਂ ਨੀਵੀਆਂ, ਸਿਰ ਝੁਕਾ ਕੇ ਤੁਰ ਪਿਆ। ਸੋਚਿਆ ਕੁਝ ਹੋਰ ਸੀ ਪਰ ਨਿਕਲਿਆ ਕੁਝ ਹੋਰ। ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਦੁੱਧਾ ਹੱਥ ਜੋੜ ਕੇ ਬਹਿ ਗਿਆ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਦੁੱਧਿਆ ਦੁੱਧ ਛਕ ਲੈ। ਤੇ ਦੁੱਧਾ ਅੱਗੋਂ ਕਹਿਣ ਲੱਗਾ, ਮਹਾਰਾਜ ਅਸੀਂ ਤੇ ਦੁੱਧ ਪੀਂਦੇ ਹੀ ਰਹਿੰਦੇ ਹਾਂ, ਤੁਸੀਂ ਜੰਗਲਾਂ 'ਚ ਰਹਿੰਦੇ ਹੋ, ਸਾਧ ਲੋਕ ਹੋ, ਤੁਹਾਨੂੰ ਦੁੱਧ ਕਦੀ ਕਦੀ ਮਿਲਦਾ ਹੈ, ਤੁਸੀਂ ਛਕੋ। ਸਤਿਗੁਰ ਹੱਸ ਪਏ। ਸਾਧ ਸੰਗਤ, ਗੁਰੂ ਦਾ ਹੱਸਣਾ ਵੀ ਰਹਿਮਤਾਂ ਦੇਣ ਵਾਲਾ ਹੈ, ਬਖਸ਼ਿਸ਼ਾਂ ਦੇਣ ਵਾਲਾ। ਸਤਿਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ, ਦੁੱਧਿਆ ਉਹ ਸਾਨੂੰ ਪਤਾ ਹੈ ਤੁਸੀਂ ਦੁੱਧ ਪੀਂਦੇ ਰਹਿੰਦੇ, ਪਰ ਸਾਡੀ ਇੱਛਾ ਦੁੱਧ ਪੀ ਲੈ। ਤੇ ਦੁੱਧਾ ਫਿਰ ਕਹਿੰਦਾ, ਮਹਾਰਾਜ ਇਹ ਦੁੱਧ ਮੇਰੇ ਘਰੋਂ ਹੀ ਆਇਆ, ਇਹ ਮੇਰੀ ਘਰਵਾਲੀ, ਤੁਹਾਨੂੰ ਦੁੱਧ ਕਦੀ ਕਦੀ ਮਿਲਦਾ, ਤੁਸੀਂ ਪੀਓ। ਸਤਿਗੁਰ ਫਿਰ ਕਹਿਣ ਲੱਗੇ, ਦੁੱਧਿਆ ਓਏ ਸਾਨੂੰ ਪਤਾ ਹੈ ਤੇਰੀ ਘਰਵਾਲੀ ਹੈ, ਤੇਰੇ ਘਰੋਂ ਦੁੱਧ ਆਇਆ, ਤੁਸੀਂ ਪੀਂਦੇ ਰਹਿੰਦੇ ਹੋ, ਪਰ ਸਾਡੀ ਇੱਛਾ ਇਹ ਦੁੱਧ ਤੂੰ ਪੀ ਲੈ। ਪਰ ਦੁੱਧੇ ਨੇ ਫਿਰ ਕਿਹਾ, ਨਹੀਂ ਮਹਾਰਾਜ ਤੁਸੀਂ ਪੀਓ, ਤੁਹਾਨੂੰ ਦੁੱਧ ਕਦੀ ਕਦੀ ਮਿਲਦਾ। ਮਹਾਂਪੁਰਸ਼ਾਂ ਦੇ ਤਿੰਨ ਬਚਨ ਹੁੰਦੇ ਹਨ, ਸਤਿਗੁਰ ਸਮਝ ਗਏ ਦੁੱਧੇ ਦੇ ਮਨ ਵਿੱਚ ਹੰਕਾਰ ਹੈ। ਸਾਧ ਪੂਰਾ ਗੁਰੂ ਤਾਂ ਉਹੀ ਹੈ ਨਾ ਜਿਹੜਾ ਮਨ ਵਿੱਚ ਕੋਈ ਵਿਕਾਰ ਨਾ ਰਹਿਣ ਦੇਵੇ। ਸਤਿਗੁਰ ਕਹਿਣ ਲੱਗੇ, ਚੰਗਾ ਦੁੱਧਿਆ ਤੇਰੀ ਮਰਜ਼ੀ, ਪਰ ਇੱਕ ਕੰਮ ਕਰ, ਇਹ ਸਾਡਾ ਡੋਲ ਲੈ ਜਾ, ਇਹ ਨਦੀ ਵਗਦੀ ਹੈ, ਡੋਲ ਪਾਣੀ ਦਾ ਭਰ ਲਿਆ, ਹੱਥ ਧੋ ਲਈਏ। ਦੁੱਧੇ ਨੇ ਡੋਲ ਪਕੜਿਆ, ਪਾਣੀ ਲੈਣ ਚਲਾ ਗਿਆ। ਨਦੀ ਤੋਂ ਪਾਣੀ ਦਾ ਡੋਲ ਭਰ ਕੇ ਦੁੱਧਾ ਤੁਰ ਪਿਆ। ਪਰ ਸੱਸ ਦੋ ਤਿੰਨ ਕਦਮ ਤੁਰਿਆ, ਦੁੱਧੇ ਦਾ ਧਿਆਨ ਡੋਲ ਵੱਲ ਗਿਆ, ਇਹਨੂੰ ਡੋਲ ਵਿੱਚ ਦੁੱਧ ਨਜ਼ਰ ਆਇਆ। ਅੱਖਾਂ ਮਲਮਲ ਕੇ ਦੇਖਦਾ, ਭਰਿਆ ਤੇ ਪਾਣੀ ਸੀ, ਦੁੱਧ ਕਿਵੇਂ ਹੋ ਗਿਆ? ਸੱਚਮੁੱਚ ਦੁੱਧ ਹੈ। ਦੁੱਧੇ ਨੇ ਨਦੀ ਵੱਲ ਧੱਕਿਆ, ਨਦੀ ਵਿੱਚ ਪਾਣੀ, ਡੋਲ ਵਿੱਚ ਦੁੱਧ, ਬੜਾ ਹੈਰਾਨ ਹੋਇਆ, ਨਦੀ ਤੇ ਵਾਪਸ ਗਿਆ। ਉਸ ਦੁੱਧ ਨੂੰ ਨਦੀ ਦੇ ਪਾਣੀ ਵਿੱਚ ਡੋਲ ਦਿੱਤਾ, ਫਿਰ ਡੋਲ ਨੂੰ ਨਦੀ ਵਿੱਚੋਂ ਪਾਣੀ ਦਾ ਭਰਿਆ। ਪਰ ਜਿਸ ਵੇਲੇ ਡੋਲ ਨਦੀ ਦੇ ਪਾਣੀ ਵਿੱਚੋਂ ਬਾਹਰ ਕੱਢਿਆ, ਹੈਰਾਨਗੀ ਦੀ ਹੱਦ ਨਾ ਰਹੀ, ਨਦੀ ਵਿੱਚ ਪਾਣੀ, ਡੋਲ ਵਿੱਚ ਦੁੱਧ। ਉਸ ਦੁੱਧ ਨੂੰ ਫਿਰ ਡੋਲ ਦਿੱਤਾ, ਕੁਝ ਕਦਮ ਨਦੀ ਦੇ ਦੂਸਰੇ ਪਾਸੇ ਵੱਲ ਤੁਰਿਆ, ਉੱਥੋਂ ਜਾ ਕੇ ਫਿਰ ਡੋਲ ਨੂੰ ਪਾਣੀ ਵਿੱਚ ਪਾ ਕੇ, ਡੋਲ ਨੂੰ ਪਾਣੀ ਵਿੱਚ ਉੱਤੇ ਹੇਠਾਂ ਕਰਕੇ ਭਰ ਕੇ ਬਾਹਰ ਕੱਢਿਆ। ਜਿਸ ਵੇਲੇ ਹੁਣ ਤੇ ਹੈਰਾਨਗੀ ਦੀ ਹੱਦ ਹੀ ਨਾ ਰਹੀ, ਜਿਸ ਵੇਲੇ ਦੁੱਧੇ ਨੇ ਤੱਕਿਆ ਡੋਲ ਵਿੱਚ ਦੁੱਧ, ਤੇ ਜਿਸ ਵੇਲੇ ਦੁੱਧੇ ਨੇ ਨਦੀ ਵੱਲ ਨਜ਼ਰ ਮਾਰੀ ਤੇ ਸਾਰੀ ਨਦੀ ਦੁੱਧ ਦੀ ਪਈ ਵਗਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁੱਧਾ ਹੈਰਾਨ ਹੋ ਗਿਆ, ਪਾਣੀ ਨਹੀਂ ਮਿਲਿਆ। ਹੁਣ ਹੰਕਾਰ ਟੁੱਟਿਆ, ਹੁਣ ਦੁੱਧ ਆਪਣੇ ਆਪ ਨੂੰ ਕਹਿੰਦਾ ਵੇ ਦੁੱਧਿਆ, ਇੱਕ ਗੜਵਾ ਦੁੱਧ ਪੇਟ ਕਰਕੇ ਤੇ ਕਹਿੰਦਾ ਮੈਂ ਗੁਰੂ ਨਾਨਕ ਨੂੰ ਦੁੱਧ ਪਿਆ ਰਿਹਾ। ਓਏ ਦੁੱਧਿਆ, ਜਿਹੜਾ ਗੁਰੂ ਨਾਨਕ ਦੁੱਧ ਦੀਆਂ ਨਦੀਆਂ ਵਗਾਉਂਦਾ ਹੈ ਤੂੰ ਉਹਨੂੰ ਕੀ ਦੁੱਧ ਪਿਆ ਸਕਦਾ ਹੈ। ਹੰਕਾਰ ਟੁੱਟਿਆ, ਆ ਚਰਨਾਂ 'ਤੇ ਮੱਥਾ ਟੇਕਿਆ ਅਤੇ ਹੁਣ ਮੰਗ ਕੇ ਦੁੱਧ ਪੀਤਾ ਕਿ ਦਾਤਾ ਲਿਆ ਮੈਨੂੰ ਦੁੱਧ ਛਕਾ। ਆਓ ਇੱਕ ਵਾਰੀ ਸਾਰੇ ਜਪੀਏ। ਸਤਸੰਗੀ ਬਣ ਗਿਆ, ਖੇਤਾਂ ਵਿੱਚ ਕੰਮ ਕਰਦਾ, ਫਿਰ ਘਰਵਾਲੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਉਂਦਾ। ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਗੁਰੂ ਨਾਨਕ ਆਇਆ, ਬਾਬਾ ਨਾਨਕ ਆਇਆ, ਪਿੰਡ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਣ ਲੱਗ ਪਈਆਂ। ਇੱਕ ਦਿਨ ਦੋਦੇ ਨੇ ਬੇਨਤੀ ਕੀਤੀ, ਮਹਾਰਾਜ ਸੰਗਤਾਂ ਬੜੀਆਂ ਆਉਣ ਲੱਗ ਪਈਆਂ, ਸਰਦੀਆਂ ਦੇ ਦਿਨ ਹਨ, ਜੇ ਆਪ ਜੀ ਦਾ ਹੁਕਮ ਹੋਵੇ ਤਾਂ ਦੋ ਛੱਪਰ ਪਾ ਦਈਏ, ਇੱਕ ਜਿੱਥੇ ਲੰਗਰ ਪੱਕਦਾ, ਇੱਕ ਜਿੱਥੇ ਸੰਗਤਾਂ ਸਤਸੰਗ ਕਰਦੀਆਂ। ਧੰਨ ਗੁਰੂ ਨਾਨਕ ਸਾਹਿਬ ਨੇ ਆਗਿਆ ਦੇ ਦਿੱਤੀ, ਦੋ ਵੱਡੇ ਛੱਪਰ ਪੈ ਗਏ। ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੁੱਧਿਆ ਕੁਛ ਮੰਗ ਲੈ। ਦੁੱਧਾ ਕਹਿਣ ਲੱਗਾ ਮਹਾਰਾਜ ਆਪ ਦਾ ਦਿੱਤਾ ਬਹੁਤ ਕੁਛ। ਸਤਿਗੁਰ ਫਿਰ ਕਹਿੰਦੇ ਨੇ ਦੁੱਧਿਆ ਕੁਝ ਮੰਗ ਲੈ। ਦੁੱਧਾ ਫਿਰ ਕਹਿੰਦਾ ਮਹਾਰਾਜ ਆਪ ਦਾ ਦਿੱਤਾ ਬਹੁਤ ਕੁਛ। ਜਦ ਤੀਸਰੀ ਵਾਰੀ ਸਤਿਗੁਰਾਂ ਕਿਹਾ ਦੁੱਧਿਆ ਦਿਆਲ ਹਾਂ ਤੇਰੇ ਤੇ, ਮੰਗ ਲੈ ਕੀ ਚਾਹੀਦਾ। ਤੇ ਦੁੱਧਾ ਜ਼ਿਮੀਂਦਾਰ ਸੀ, ਜੱਟ ਜ਼ਿਮੀਂਦਾਰ ਨੂੰ ਜ਼ਮੀਨਾਂ ਨਾਲ ਪਿਆਰ ਹੁੰਦਾ। ਤੇ ਦੁੱਧਾ ਕਹਿਣ ਲੱਗਾ ਮਹਾਰਾਜ ਜੇ ਦਿਆਲ ਹੋ ਫਿਰ ਇਹ ਵਰ ਦਿਓ ਬਹੁਤ ਸਾਰੀ ਜ਼ਮੀਨ ਹੋਵੇ, ਬਲਦਾਂ ਦੀਆਂ ਜੋੜੀਆਂ ਹੋਣ ਹਲ ਵਾਹਣ ਵਾਸਤੇ, ਚੰਗੇ ਘਰ ਕੋਠੇ ਹੋਣ, ਬਸ ਮੈਨੂੰ ਇਹ ਚਾਹੀਦਾ। ਤੇ ਸਤਿਗੁਰ ਦੁੱਧ ਦੀ ਘਰਵਾਲੀ ਨੂੰ ਕਹਿਣ ਲੱਗੇ ਬੇਟਾ ਤੂੰ ਕੁਝ ਨਹੀਂ ਮੰਗਿਆ। ਤਾਂ ਦੁੱਧ ਦੀ ਘਰਵਾਲੀ ਹੱਥ ਜੋੜ ਕੇ ਕਹਿਣ ਲੱਗੀ ਦਾਤਾ ਕੋਈ ਧੀ ਪੁੱਤਰ ਦੀ ਦਾਤ ਮੇਰੀ ਝੋਲੀ ਪਾ ਦੇ। ਸਤਿਗੁਰੂ ਕਹਿਣ ਲੱਗੇ ਬੇਟਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇਗਾ, ਤੇਰੇ ਘਰ ਔਲਾਦ ਦਾ ਸੁੱਖ ਵੀ ਹੋਵੇਗਾ। ਮਰਦਾਨਾ ਕੋਲ ਬੈਠਾ ਸੀ ਭਾਈ ਮਰਦਾਨੇ ਨੇ ਦੋਦੇ ਨੂੰ ਕਿਹਾ ਦੋਦਿਆ ਸਤਿਗੁਰੂ ਜੀ ਦਿਆਲ ਹਨ, ਨਾਮ ਦੀ ਦਾਤ ਮੰਗ ਲੈ। ਤੇ ਸਾਧ ਸੰਗਤ ਜਿਸ ਚੀਜ਼ ਬਾਰੇ ਸਾਨੂੰ ਪਤਾ ਨਾ ਹੋਵੇ ਉਹ ਅਸੀਂ ਲੈਂਦੇ ਨਹੀਂ। ਤੇ ਦੁੱਧਾ ਹੌਲੀ ਜੀ ਮਰਦਾਨੇ ਨੂੰ ਕਹਿੰਦਾ, ਮੈਂ ਨਾਮ ਕੀ ਕਰਨਾ ਹੈ, ਮੈਨੂੰ ਤੇ ਜ਼ਮੀਨ ਜਾਇਦਾਦ ਚਾਹੀਦੀ। ਦੁੱਧ ਨੇ ਆਖਿਆ ਤੇ ਹੌਲੀ, ਪਰ ਸਤਿਗੁਰਾ ਸੁਣ ਲਿਆ ਤੇ ਸਤਿਗੁਰ ਅੰਤਰਯਾਮੀ ਵੀ ਸਨ। ਅੰਤਰਯਾਮੀ ਹਨ ਸਤਿਗੁਰ, ਹੱਸ ਪਏ ਤੇ ਹੱਸ ਕੇ ਕਹਿਣ ਲੱਗੇ, ਦੁੱਧਿਆ ਜ਼ਮੀਨ ਜਾਇਦਾਦ ਵੀ ਮਿਲੇਗੀ, ਬਲਦਾਂ ਦੀਆਂ ਜੋੜੀਆਂ ਵੀ ਹੋਣਗੀਆਂ, ਚੰਗਾ ਘਰ ਵੀ ਹੋਵੇਗਾ, ਸਭ ਕੁਛ ਹੋਵੇਗਾ, ਇਹ ਤੇ ਤੂੰ ਮੰਗਿਆ ਹੈ ਨਾ। ਓਏ ਦੁੱਧਿਆ, ਕਈ ਬੀਬੀਆਂ ਬੜੀਆਂ ਭਾਗਾਂ ਵਾਲੀਆਂ ਹੁੰਦੀਆਂ ਨੇ, ਤੇਰੀ ਘਰਵਾਲੀ ਸਤਸੰਗਣ ਹੈ, ਇਹਦੇ ਸਦਕਾ ਤੈਨੂੰ ਨਾਮ ਦੀ ਦਾਤ ਵੀ ਮਿਲੇਗੀ। ਜਿਸ ਜਗ੍ਹਾ ਗੁਰੂ ਨਾਨਕ ਸਾਹਿਬ ਨੇ ਡੇਰਾ ਲਾਇਆ ਸੀ, ਇਸ ਜਗ੍ਹਾ ਦਾ ਮਾਲਕ ਸੀ ਲਾਹੌਰ ਦਾ ਰਹਿਣ ਵਾਲਾ ਭਾਈ ਕਰੋੜੀਆ। ਸੱਤ ਕੋਠੀਆਂ, ਸੱਤ ਝੰਡੇ ਝੁਲਦੇ ਸਨ, ਬੜਾ ਅਮੀਰ ਸੀ ਸਾਧ ਸੰਗਤ। ਜਿੱਥੇ ਸੱਚ ਹੋਵੇ ਉੱਥੇ ਝੂਠ ਵੀ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰਦਾ। ਕੁਝ ਲੋਕਾਂ ਨੇ ਭਾਈ ਕਰੋੜੀਏ ਦੇ ਕੰਨ ਭਰੇ, ਕਰੋੜੀਆ ਤੂੰ ਲਾਹੌਰ ਬੈਠੇ, ਤੇਰੀ ਧਰਤੀ ਤੇ ਇੱਕ ਸਾਧ ਨੇ ਕਬਜ਼ਾ ਕਰ ਲਿਆ, ਹਾਲੀ ਤੇ ਕੱਚੇ ਛੱਪਰ ਨੇ, ਉਠਾਉਣਾ ਸੌਖਾ ਹੈ, ਜੇ ਪੱਕੇ ਪੈ ਗਏ ਤੇ ਉਠਾਉਣਾ ਔਖਾ ਹੋ ਜਾਏਗਾ। ਕਰੋੜੀਏ ਨੂੰ ਬੜਾ ਗੁੱਸਾ ਚੜਿਆ, ਆਪਣੇ ਹੱਥ ਵਿੱਚ ਡਾਂਗ ਪਕੜੀ, 100 ਜਵਾਨ ਨਾਲ ਲਿਆ, ਆਪ ਵੀ ਘੋੜੀ ਤੇ ਸਵਾਰ ਹੋਇਆ। ਭਾਈ ਕਰੋੜੀਆ ਗੁਰੂ ਨਾਨਕ ਨੂੰ ਮਾਰਨ ਵਾਸਤੇ ਲਾਹੌਰ ਤੋਂ ਚੱਲ ਪਿਆ। ਆਓ ਇੱਕ ਵਾਰੀ ਸਾਰੇ ਕਰੋ ਰਸਨਾ ਪਵਿੱਤਰ। ਜਵਾਨ ਨਾਲ ਲੈ ਕੇ ਆਪ ਵੀ ਹੱਥ ਵਿੱਚ ਡਾਂਗ ਪਕੜੀ, ਗੁਰੂ ਨਾਨਕ ਨੂੰ ਮਾਰਨ ਵਾਸਤੇ ਚੱਲ ਪਿਆ। ਪਰ ਜਿਸ ਵੇਲੇ ਭਾਈ ਕਰੋੜੀਆ ਅੱਧ ਵਿਚਕਾਰ ਪਹੁੰਚਿਆ, ਘੋੜੀ ਤ੍ਰਭਕੀ, ਡਰ ਗਈ ਘੋੜੀ, ਦੌੜਦੀ ਦੌੜਦੀ ਭਾਈ ਕਰੋੜੀਆ ਘੋੜੀ ਤੋਂ ਥੱਲੇ ਡਿੱਗ ਪਿਆ, ਲੱਤ ਟੁੱਟ ਗਈ। ਸਾਥੀ ਚੁੱਕ ਕੇ ਵਾਪਸ ਭਾਈ ਕਰੋੜੀਏ ਨੂੰ ਲਾਹੌਰ ਲੈ ਗਏ। ਇੱਕ ਮਹੀਨੇ ਬਾਅਦ ਵੱਲ ਹੋ ਕੇ ਭਾਈ ਕਰੋੜੀਆ ਫਿਰ 100 ਜਵਾਨ ਨਾਲ ਲਿਆ, ਫਿਰ ਗੁਰੂ ਨਾਨਕ ਨੂੰ ਮਾਰਨ ਵਾਸਤੇ ਚੱਲ ਪਿਆ ਸਾਧਸੰਗ। ਕਈ ਵਾਰੀ ਪਹਿਲੀ ਠੋਕਰ ਲੱਗੇ ਬੰਦਾ ਸਮਝ ਜਾਂਦਾ, ਕਈ ਵਾਰੀ ਸਮਝਾਓ ਤਾਂ ਵੀ ਸਮਝ ਆਉਂਦਾ, ਕਈ ਵਾਰੀ ਠੋਕਰਾਂ ਲੱਗਦੀਆਂ ਰਹਿੰਦੀਆਂ ਨੇ ਫਿਰ ਵੀ ਨਹੀਂ ਸਮਝਦਾ। ਭਾਈ ਕਰੋੜੀਆ ਫਿਰ ਚੱਲਿਆ ਗੁਰੂ ਨਾਨਕ ਨੂੰ ਮਾਰਨ, ਤੇ ਮਨ ਵਿੱਚ ਕੀ ਸੋਚਦਾ, ਇਹ ਜਿਹੜਾ ਗੁਰੂ ਨਾਨਕ ਮੇਰੀ ਧਰਤੀ ਤੇ ਕਬਜ਼ਾ ਕਰਕੇ ਬੈਠਾ ਤੇ ਜਿਹੜੀ ਸੰਗਤ ਬੈਠੀ ਹੋਵੇਗੀ ਸਾਰਿਆਂ ਨੂੰ ਡਾਂਗਾ ਮਾਰ ਮਾਰ ਕੇ ਧਰਤੀ ਤੇ ਵਿਛਾ ਦਿਆਂਗਾ, ਇਹ ਸੋਚ ਕੇ ਚੱਲਿਆ। ਪਰ ਜਿਸ ਵੇਲੇ ਭਾਈ ਕਰੋੜੀਆ ਅੱਧ ਤੋਂ ਅੱਗੇ ਆਇਆ ਤੇ ਦਿਖਣਾ ਬੰਦ ਹੋ ਗਿਆ, ਪਿੱਛੇ ਮੁੜਦਾ ਝੋਲਾ ਪੈਂਦਾ ਪੂਰਾ ਨਹੀਂ ਦਿਸਦਾ, ਅੱਗੇ ਜਾਂਦਾ ਤੇ ਅੰਨਾ ਹੋ ਜਾਂਦਾ, ਕੁਝ ਨਹੀਂ ਨਜ਼ਰ ਆਉਂਦਾ, ਪਰੇਸ਼ਾਨ ਹੋ ਗਿਆ। ਨਾ ਪਿੱਛੇ ਮੁੜਿਆ ਜਾਂਦਾ ਨਾ ਅੱਗੇ ਜਾਇਆ ਜਾਂਦਾ, ਨਾਲ ਦੇ ਸਾਥੀ ਵੀ ਹੈਰਾਨ ਹੋ ਗਏ, ਕਰੋੜੀਆਂ ਨੂੰ ਕੀ ਹੋਇਆ, ਹੁਣੇ ਤੇ ਚੰਗਾ ਭਲਾ ਸੀ। ਇੰਨੇ ਨੂੰ ਉਹ ਭਾਈ ਦੋਦਾ ਤੇ ਦੋਦੇ ਦੀ ਘਰਵਾਲੀ ਖੇਤਾਂ ਵਿੱਚੋਂ ਕੰਮ ਕਰਕੇ ਆ ਰਹੇ ਸਨ। ਭਾਈ ਦੋਦੇ ਦੀ ਘਰਵਾਲੀ ਨੇ ਜਾਣ ਲਿਆ ਕਿ ਕਰੋੜੀਆ ਕਾਹਦੇ ਵਾਸਤੇ ਆਇਆ। ਭਾਈ ਦੋਦੇ ਦੀ ਘਰਵਾਲੀ ਨੇ ਉੱਚੀ ਸਾਰੀ ਕਿਹਾ, ਉਹ ਕਰੋੜੀਆ ਉਹ ਕਿੱਥੇ ਚੱਲਿਆ, ਗੁਰੂ ਨਾਨਕ ਨੂੰ ਮਾਰਨ ਚੱਲੇ? ਉਹ ਕਰੋੜੀਆ ਸ਼ੂਕ ਦੀ ਕਾਂਗ ਅੱਗੇ ਹਿੱਕ ਨਾ ਡਾ, ਦਰਿਆ ਵਿੱਚ ਹੜ ਆਇਆ ਹੋਵੇ ਆਕੜ ਕੇ ਨਹੀਂ ਖਲੋਈਦਾ, ਦਰਿਆ ਰੋੜ ਕੇ ਲੈ ਜਾਂਦਾ, ਗੁਰੂ ਨਾਨਕ ਦਰਿਆ ਹੈ, ਆਕੜੇਗਾ ਤੇਰੀਆਂ ਕੁਲਾਂ ਦਾ ਨਾਸ ਹੋ ਜਾਏਗਾ, ਜੇ ਹੱਥ ਜੋੜ ਕੇ ਬਾਬੇ ਨਾਨਕ ਦੀ ਸ਼ਰਨ ਪੈ ਜਾਵੇਗਾ ਤੇਰੀਆਂ ਕੁਲਾਂ ਦਾ ਉਧਾਰ ਹੋ ਜਾਏਗਾ। ਘੋੜੀ ਤੂੰ ਥੱਲੇ ਉਤਰ, ਡਾਂਗ ਸੁੱਟ ਦੇ, ਸਾਥੀ ਵਾਪਸ ਮੋੜ ਦੇ, ਮਨ ਵਿੱਚ ਨਿਮਰਤਾ ਲਿਆ ਜੇ ਕੁਝ ਲੈਣ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੁਰਮਾਨ ਹੈ, ਜਿਸ ਅੱਗੇ ਜ਼ੋਰ ਨਾ ਚੱਲੇਈ ਖਲੇ ਕੀਚੀ ਅਰਦਾਸ, ਜਿੱਥੇ ਜ਼ੋਰ ਨਹੀਂ ਚੱਲਦਾ ਉੱਥੇ ਹੱਥ ਜੋੜਨੇ ਪੈਂਦੇ ਹਨ। ਕਰੋੜੀਆ ਇਸਨੇ ਡਾਂਗ ਸੁੱਟ ਦਿੱਤੀ, ਘੋੜੀ ਤੋਂ ਥੱਲੇ ਉਤਰਿਆ, ਸਾਥੀ ਵਾਪਸ ਮੋੜ ਦਿੱਤੇ, ਮਨ ਵਿੱਚ ਨਿਮਰਤਾ ਲਿਆਂਦੀ ਤਾਂ ਹੁਣ ਦਿਸਣ ਲੱਗ ਪਿਆ। ਦੋਦੇ ਨੇ ਅੱਗੇ ਹੋ ਕੇ ਭਾਈ ਕਰੋੜੀਏ ਦੀ ਬਾਂਹ ਪਕੜੀ ਤੇ ਦੋਦਾ ਕਹਿਣ ਲੱਗਾ, ਉਹ ਭਾਈ ਕਰੋੜੀਆ ਤੂੰ ਗੁਰੂ ਨਾਨਕ ਨੂੰ ਮਾਰਨ ਆਇਆ ਸੀ, ਚੱਲ ਦੇਖ ਗੁਰੂ ਨਾਨਕ ਤੈਨੂੰ ਕੀ ਕਹਿੰਦਾ। ਤੇ ਕਰੋੜੀਆ ਮਨ ਵਿੱਚ ਸੋਚਦਾ, ਕਿਧਰੇ ਗੁਰੂ ਨਾਨਕ ਸਾਹਿਬ ਕੋਈ ਸਰਾਫ ਨਾ ਦੇ ਦੇਣ। ਤੇ ਜਿਸ ਵੇਲੇ ਭਾਈ ਕਰੋੜੀਏ ਨੂੰ ਲੈ ਕੇ ਦੋਦਾ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਪਹੁੰਚਿਆ, ਜਿਸ ਵੇਲੇ ਕਰੋੜੀਏ ਨੇ ਮੱਥਾ ਟੇਕਿਆ ਤੇ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਇਸ ਸ਼ਬਦ ਦੀ ਇਸ ਪੰਕਤੀ ਨੂੰ ਬੜੇ ਪਿਆਰ ਨਾਲ ਪੜ੍ਹ ਰਹੇ ਸਨ।
ਤੁਧ ਸੰਸਾਰ ਉਪਾਇਆ ਸਿਰੇ ਸਿਰ ਤੰਦੇ ਲਾਇਆ ਵੇਖੇ
ਪੰਕਤੀ ਧੰਨ ਗੁਰੂ ਨਾਨਕ ਸਾਹਿਬ ਨੇ ਜਿਸ ਵੇਲੇ ਪੜ੍ਹੀ, ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ। ਇਹ ਅਕਾਲ ਪੁਰਖ ਵਾਹਿਗੁਰੂ, ਤੂੰ ਸੰਸਾਰ ਬਣਾਇਆ, ਪਸ਼ੂ ਪੰਛੀ ਪੇੜ ਪੌਦੇ ਇਨਸਾਨ ਸਭ ਕੁਛ ਬਣਾਇਆ, ਹਰੇਕ ਨੂੰ ਆਰੇ ਲਗਾ ਦਿੱਤਾ, ਕੰਮ ਧੰਦੇ ਲਾ ਦਿੱਤਾ। ਕੋਈ ਕੁਝ ਕਰਦਾ ਹੈ, ਕੋਈ ਕੁਝ ਕਰਦਾ ਹੈ, ਕੋਈ ਨੇਕੀਆਂ ਕਰਦਾ ਹੈ, ਕੋਈ ਪਾਪ ਕਰਦਾ ਹੈ, ਕੋਈ ਪੁੰਨ ਕਰਦਾ ਹੈ। ਰੋੜੀ ਹੈ, ਮਨ ਵਿੱਚ ਸੋਚਦਾ ਹੈ, ਇਹ ਮਨ ਜੇ ਤੇਰੇ ਕੋਲ ਚਾਰ ਪੈਸੇ ਆ ਗਏ, ਤੂੰ ਇਹੋ ਹੀ ਕੰਮ ਪਕੜ ਲਿਆ, ਇਹੋ ਹੀ ਧੰਦਾ ਪਕੜ ਲਿਆ ਕਿ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹਨੂੰ ਤੂੰ ਦੁੱਖ ਦੇਵੇਂ। ਇਹ ਮਨ ਵਿੱਚ ਸੋਚ ਕੇ ਮੱਥਾ ਪਿਆ ਟੇਕਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਨਾ ਤੇ ਸਰਾਪ ਦਿੱਤਾ, ਨਾ ਮਾੜਾ ਬੋਲਿਆ, ਕਰੋੜੀਏ ਦੇ ਸਿਰ ਤੇ ਹੱਥ ਰੱਖਿਆ, ਭਾਈ ਕਰੋੜੀਏ ਨੂੰ ਬਖਸ਼ ਦਿੱਤਾ, ਭਾਈ ਕਰੋੜੀਏ ਨੂੰ ਗੱਲ ਨਾ ਲਗਾਇਆ ਤੇ ਸਾਧ ਸੰਗਤ ਹੁਣ ਕਰੋੜੀਆ ਵੀ ਸਿੱਖ ਬਣ ਗਿਆ, ਸ਼ਰਧਾਲੂ ਬਣ ਗਿਆ, ਕਰੋੜੀਆ ਵੀ ਸੰਗਤ ਕਰਨ ਲੱਗ ਪਿਆ। ਐਸਾ ਅਸਰ ਹੋਇਆ ਇੱਕ ਦਿਨ ਭਾਈ ਕਰੋੜੀਆ ਭਰੀ ਸੰਗਤ ਵਿੱਚ ਹੱਥ ਜੋੜ ਕੇ ਖਲੋਤਾ ਤੇ ਭਾਈ ਕਰੋੜੀਆ ਕਹਿਣ ਲੱਗਾ, ਇਹ ਬਾਬਾ ਨਾਨਕ, ਇਹ ਸਤਿਗੁਰੂ ਨਾਨਕ, ਕਿਰਪਾ ਕਰੋ, ਇਹ ਸਾਰੀ ਧਰਤੀ ਆਪਦੀ ਹੈ, ਇਹ ਸਾਰੀ ਧਰਤੀ ਆਪਦੀ ਹੈ, ਹੁਕਮ ਕਰੋ ਤਾਂ ਕਿ ਇਸ ਧਰਤੀ ਤੇ ਆਪ ਜੀ ਦੇ ਨਾਂ ਤੇ ਇੱਕ ਸ਼ਹਿਰ ਵਸਾਇਆ ਜਾਏ। ਧੰਨ ਗੁਰੂ ਨਾਨਕ ਸਾਹਿਬ ਨੇ ਆਗਿਆ ਦੇ ਦਿੱਤੀ, ਇਸੇ ਧਰਤੀ ਤੇ ਸ਼ਹਿਰ ਵਸਣਾ ਸ਼ੁਰੂ ਹੋਇਆ, ਬਾਜ਼ਾਰ ਬਣੇ, ਘਰ ਬਣੇ, ਧਰਮਸ਼ਾਲਾ ਬਣੇ। ਅੱਜ ਕੱਲ੍ਹ ਆਪਾਂ ਗੁਰਦੁਆਰੇ ਕਹਿੰਦੇ ਹਾਂ, ਪਹਿਲਾਂ ਧਰਮਸ਼ਾਲਾ ਵੀ ਕਿਹਾ ਕਰਦੇ ਸਨ। ਧਰਮਸ਼ਾਲਾ ਬਣ ਗਈ, ਸਾਰੀਆਂ ਤਿਆਰੀਆਂ ਹੋ ਗਈਆਂ ਤੇ ਅੱਜ ਭਾਈ ਕਰੋੜੀਆ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ। ਕਰੋੜੀਏ ਨੇ ਕਿਹਾ, ਪਾਤਸ਼ਾਹ ਧਰਮਸ਼ਾਲਾ ਤਿਆਰ ਹੋ ਗਈ, ਧਰਮਸ਼ਾਲਾ ਵਿੱਚ ਚਰਨ ਪਾਓ, ਇਸ ਸ਼ਹਿਰ ਦਾ ਨਾਂ ਆਪਣੇ ਨਾਂ ਤੇ ਰੱਖੋ। ਧੰਨ ਗੁਰੂ ਨਾਨਕ ਸਾਹਿਬ ਸੰਗਤਾਂ ਸਮੇਤ ਧਰਮਸ਼ਾਲਾ ਵਿੱਚ ਆਏ, ਹਜ਼ਾਰਾਂ ਸੰਗਤਾਂ ਇਕੱਠੀਆਂ ਹੋਈਆਂ ਤੇ ਹੁਣ ਭਾਈ ਕਰੋੜੀਆ ਆਪਣੇ ਗਲ ਵਿੱਚ ਪੱਲਾ ਪਾ ਕੇ ਭਰੀ ਸੰਗਤ ਵਿੱਚ ਉੱਠ ਕੇ ਖਲੋਤਾ ਤੇ ਕਹਿਣ ਲੱਗਾ, ਹੈ ਸਤਿਗੁਰੂ ਨਾਨਕ, ਕਿਰਪਾ ਕਰੋ, ਆਪਣੇ ਨਾਂ ਤੇ ਇਸ ਸ਼ਹਿਰ ਦਾ ਨਾਂ ਰੱਖੋ। ਸਾਧ ਸੰਗਤ ਅੱਗੇ ਫਿਰ ਬਾਬਾ ਨਾਨਕ, ਬਾਬਾ ਨਾਨਕ ਹੈ, ਬਾਬੇ ਨਾਨਕ ਵਰਗਾ ਹੋਰ ਕੌਣ ਹੋ ਸਕਦਾ। ਗੁਰੂ ਹੋ ਕੇ ਕਿੰਨੀ ਨਿਮਰਤਾ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਰੋੜੀਆ ਇੱਕ ਸਮਾਂ ਸੀ, ਇਸ ਧਰਤੀ ਬਦਲੇ ਤੂੰ ਸਾਨੂੰ ਮਾਰਨ ਵਾਸਤੇ ਆਇਆ, ਇੱਕ ਇਹ ਸਮਾਂ ਕਿ ਸਾਰੀ ਧਰਤੀ ਤੂੰ ਭੇਟਾ ਕਰ ਦਿੱਤੀ। ਇਹ ਸਾਰਾ ਕੰਮ ਉਸ ਕਰਤਾਰ ਨੇ ਕੀਤਾ, ਉਸ ਵਾਹਿਗੁਰੂ ਨੇ ਕੀਤਾ, ਇਸ ਕਰਕੇ ਭਾਈ ਕਰੋੜੀਆ ਇਸ ਜਗ੍ਹਾ ਦਾ ਨਾਂ ਅਸੀਂ ਸ੍ਰੀ ਕਰਤਾਰਪੁਰਾ ਰੱਖਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਨੇ ਇਸ ਸ਼ਹਿਰ ਦਾ ਨਾਂ ਸ੍ਰੀ ਕਰਤਾਰਪੁਰਾ ਰੱਖਿਆ। ਸਾਧ ਸੰਗਤ ਇਹ ਉਹ ਕਰਤਾਰਪੁਰਾ ਹੈ ਜਿਹੜਾ ਹੁਣ ਪਾਕਿਸਤਾਨ ਵਿੱਚ ਹੈ। ਇਸੇ ਕਰਤਾਰਪੁਰ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਖੇਤੀਬਾੜੀ ਕੀਤੀ। ਇਸੇ ਕਰਤਾਰਪੁਰ ਭਾਈ ਲਹਿਣਾ ਜੀ ਆਏ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ, ਸੇਵਾ ਕੀਤੀ। ਇੱਥੋਂ ਹੀ ਫਿਰ ਭਾਈ ਲਹਿਣਾ ਗੁਰੂ ਅੰਗਦ ਬਣੇ।
ਹੋਂ ਵਾਰੀ ਹੋਂ ਕੁਰਬਾਨ ਤੇਰੇ ਨਾਮ ਨੂੰ, ਕੁਰਬਾਨ ਤੇਰੇ ਨਾਮ ਨੂੰ। ਵਾਰੀ ਹੋ ਵਾਰ ਨੇ ਕੁਰਬਾਨ
ਜਿੱਥੇ ਭਾਈ ਲਹਿਣੇ 'ਤੇ ਕਿਰਪਾ ਹੋਈ, ਸੇਵਾ ਸਿਮਰਨ ਔਰ ਗੁਰੂ ਦਾ ਹੁਕਮ ਮੰਨ ਕੇ ਭਾਈ ਲਹਿਣਾ ਲਹਿਣੇ ਤੋਂ ਗੁਰੂ ਅੰਗਦ ਹੋਏ, ਉੱਥੇ ਭਾਈ ਦੋਧੇ 'ਤੇ ਸਤਿਗੁਰੂ ਦੀ ਕਿਰਪਾ ਹੋਈ, ਘਰ ਵਿੱਚ ਔਲਾਦ ਵੀ ਹੋਈ। ਭਾਈ ਦੋਧੇ ਦਾ ਚਾਚਾ ਸੰਨਿਆਸੀ ਹੋ ਗਿਆ, ਆਪਣਾ ਘਰ ਬਾਰ ਜ਼ਮੀਨ ਜਾਇਦਾਦ ਦੋਧੇ ਦੇ ਨਾਮ ਲਗਾ ਗਿਆ। ਸਾਧ ਸੰਗਤ, ਇਹ ਦੇਖੋ ਸੇਵਾ ਸਿਮਰਨ ਦਾ ਫਲ, ਸੇਵਾ ਸਿਮਰਨ ਦਾ ਇਹ ਫਲ ਮਿਲਿਆ ਕਿ ਭਾਈ ਦੋਧਾ ਦੋਧੇ ਦੀ ਘਰਵਾਲੀ ਕੇਵਲ ਆਪ ਹੀ ਨਹੀਂ ਤਰੇ, ਆਪਣੇ ਨਾਲ ਹਜ਼ਾਰਾਂ ਨੂੰ ਤਾਰ ਗਏ। ਇਹਨਾਂ ਦੀ ਇਹ ਸ਼ਰਧਾ ਕੈਸੀ ਕਿ ਭਾਈ ਕਰੋੜੀਆ ਵੀ ਗੁਰੂ ਦੀ ਸ਼ਰਨ ਆਇਆ ਅਤੇ ਸੰਸਾਰ ਨੂੰ ਗੁਰੂ ਨਾਨਕ ਦਾ ਪਿਆਰ ਮਿਲਿਆ, ਉੱਥੇ ਨਾਲ ਸ੍ਰੀ ਕਰਤਾਰਪੁਰਾ ਸ਼ਹਿਰ ਵੀ ਮਿਲਿਆ ਜਿਹੜਾ ਹੁਣ ਪਾਕਿਸਤਾਨ ਵਿੱਚ ਹੈ। ਇੱਥੇ ਸਤਿਗੁਰਾਂ ਨੇ ਇਹ ਸਾਨੂੰ ਜਾਚ ਦੱਸੀ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਆਓ ਅਸੀਂ ਵੀ ਅੱਜ ਦੀ ਇਸ ਕਥਾ ਤੋਂ ਇਹ ਸਿੱਖਿਆ ਲਈਏ। ਇੱਧਰ ਉੱਧਰ ਦੀਆਂ ਫਜ਼ੂਲ ਦੀਆਂ ਗੱਲਾਂ ਕਰਨ ਨਾਲੋਂ, ਨਿੰਦਿਆ ਚੁਗਲੀ ਕਰਨ ਨਾਲੋਂ ਆਪਣਾ ਸਮਾਂ ਸਫਲ ਕਰੀਏ, ਆਪਣਾ ਜੀਵਨ ਸਫਲ ਕਰੀਏ, ਸਿਮਰਨ ਕਰਿਆ ਕਰੀਏ, ਬੰਦਗੀ ਕਰਿਆ ਕਰੀਏ, ਆਪਣੇ ਕਿਰਤ ਕਮਾਈ ਵਿੱਚੋਂ ਜਿਤਨਾ ਹੋ ਸਕੇ ਗੁਰੂ ਦੇ ਨਾਂ 'ਤੇ ਦਾਨ ਕਰਕੇ ਭਲੇ ਬਣੀਏ, ਅੱਛੇ ਬਣੀਏ, ਇਸ ਸੰਸਾਰ ਵਿੱਚ ਵੀ ਸੋਭਾ ਹੋਵੇ ਅਤੇ ਦਰਗਾਹ ਵਿੱਚ ਵੀ ਸਾਨੂੰ ਮਾਣ ਮਿਲੇ, ਕਿਉਂਕਿ ਸਾਰੀਆਂ ਬਰਕਤਾਂ ਪਰਮਾਤਮਾ ਦੇ ਨਾਮ ਦੀਆਂ ਹਨ।
ਕੁਰਬਾਨ।